महाराज दी हजूरी विच रहण वाले सेवादार सज्जन दसदे हन कि कई वार अनेरी रात विच जे किसे पहरे वाले प्रेमी ने हजूर दे भोरे गुफा वल जाना ता उच्चे फल वाला जहरीला नाग अगे नृत्यकारी करदा नजर आउंदा। ਇਸ ਨੂੰ ਦੇਖ ਕੇ ਉਹ ਭੈਭੀਤ ਹੋਇਆ ਪਿੱਛੇ ਮੁੜ ਆਉਂਦਾ ਅਤੇ ਹੋਰ ਸੱਜਣਾਂ ਨੂੰ ਜਗਾ ਕੇ ਜਦੋਂ ਲੈਟ ਨਾਲ ਦੇਖਦੇ ਤਾਂ ਨਾਗ ਦੇਵਤਾ ਕਿਸੇ ਢੱਕ ਦੇ ਮੁੱਢ ਵਿੱਚ ਛਪਨ ਹੋ ਜਾਂਦਾ ਜੋ ਫੇਰ ਖੋਜਿਆ ਵੀ ਨਹੀਂ ਸੀ ਲੱਭਦਾ। ਇਹੋ ਜੇ ਹੋਰ ਵੀ ਬੇਅੰਤ ਦ੍ਰਿਸ਼ ਦੇਖਣ ਵਿੱਚ ਆਉਂਦੇ ਸਰਪ ਦੀ ਕਲਿਆਣ ਜਦੋਂ ਕਦੇ ਫੇਰ ਵੀ ਰਾਤ ਦੇ ਸਮੇਂ ਪਹਿਰੇ ਵਾਲੇ ਸੱਜਣਾਂ ਨੇ ਦੋ ਚਾਰ ਵਾਰੀ ਉਸ ਸਰਪ ਨੂੰ ਹਜੂਰ ਦੀ ਗੁਫਾ ਅੱਗੇ ਲੰਮੇ ਪਿਆ ਅਥਵਾ ਫਣ ਖਲਾਰੀ ਖੜੋਤਿਆਂ ਜਾਂ ਕੁੰਡਲੀ ਮਾਰੀ ਬੈਠਿਆਂ ਦੇਖਿਆ ਤਾਂ ਇੱਕ ਦਿਨ ਨਿਕਟ ਵਰਤੀ ਸੇਵਕਾਂ ਨੇ ਅਰਜ ਕੀਤੀ, ਗਰੀਬ ਨਵਾਜ ਆਪ ਹਨੇਰੀ ਰਾਤ ਵਿੱਚ ਲੈਟ ਤੋਂ ਬਗੈਰ ਬਾਹਰ ਨਾ ਜਾਇਆ ਕਰੋ, ਇੱਥੇ ਇੱਕ ਬਹੁਤ ਕਾਲੇ ਰੰਗ ਦਾ ਜ਼ਹਿਰੀਲਾ ਸੱਪ ਰਹਿੰਦਾ ਹੈ, ਮਤਾਂ ਆਪਣੇ ਕਰੂਰ ਸੁਭਾਅ ਅਨੁਸਾਰ ਕੋਈ ਖੇਦ ਪਹੁੰਚਾਵੇ। ਉਸ ਸਮੇਂ ਸੰਤ ਜੀ ਮਹਾਰਾਜ ਮੁਸਕਰਾਏ ਤੇ ਕਹਿਣ ਲੱਗੇ, ਪ੍ਰੇਮੀਓ, ਇਹ ਸਾਰੀ ਧਰਤੀ ਉਹਨਾਂ ਦੀ ਹੀ ਹੈ, ਜਿੱਥੇ ਮਰਜ਼ੀ ਹੈ ਵਿਚਰਨ, ਪਰ ਨਿਸ਼ਚਾ ਰੱਖੋ ਕਿ ਜਿਤਨੇ ਵੀ ਚਰਾਚਰ ਜੀਵ ਹਨ ਇਹ ਸਾਰੇ ਪਰਮੇਸ਼ਰ ਦੇ ਹੁਕਮ ਵਿੱਚ ਕੰਮ ਕਰਦੇ ਹਨ, ਤੁਸੀਂ ਕੋਈ ਭੈ ਨਾ ਕਰੋ, ਤੁਹਾਨੂੰ ਕੁਛ ਨਹੀਂ ਕਹਿੰਦਾ, ਉਹ ਵੀ ਆਪਣੇ ਦੁਸ਼ਮਣ ਨੂੰ ਜਾਣ ਲੈਂਦੇ ਹਨ ਕਿ ਇਹ ਸਾਨੂੰ ਮਾਰਨ ਵਾਸਤੇ ਆਇਆ, ਸਾਡਾ ਵੈਰੀ ਹੈ, ਉਸੇ ਨੂੰ ਜੋ ਨੁਕਸਾਨ ਪਹੁੰਚਾਉਂਦੇ ਹਨ। ਪਰਮੇਸ਼ਰ ਦੇ ਪਿਆਰਿਆਂ ਦੇ ਬੂਹੇ ਅੱਗੇ ਤਾਂ ਉਹ ਸੇਵਾਦਾਰ ਬਣ ਕੇ ਪਹਿਰਾ ਦਿੰਦੇ ਹਨ, ਇਹ ਵੀ ਕੋਈ ਸਰਾਪੀ ਰੂਹ ਤੁਹਾਡੀ ਚਰਨ ਧੂੜ ਨਾਲ ਆਪਣਾ ਭਲਾ ਚਾਹੁੰਦੀ ਹੈ। ਫੇਰ ਉਸ ਸਮੇਂ ਗੁਰਬਚਨ ਸਿੰਘ ਭਾਈ ਜੀ ਨੇ ਅਰਜ ਕੀਤੀ, ਗਰੀਬ ਨਵਾਜ ਆਪ ਭੂਤ ਭਵਿੱਖ ਦੇ ਗਿਆਤ ਗੇ ਹੋ, ਕਿਰਪਾ ਕਰਕੇ ਦੱਸੋ ਇਹ ਕੌਣ ਹੈ ਜਿਸ ਨੇ ਇਹੋ ਜਿਹੀ ਨਖਿਦ ਤਾਮਸੀ ਜੁਨੀ ਪ੍ਰਾਪਤ ਕੀਤੀ ਹੈ। ਹਜੂਰ ਨੇ ਉੱਤਰ ਦਿੱਤਾ, ਗੁਰਮੁਖੋ, ਮਨੁੱਖ ਨੂੰ ਕਿਸੇ ਚੀਜ਼ ਦਾ ਮਾਣ ਨਹੀਂ ਕਰਨਾ ਚਾਹੀਦਾ, ਇਹੋ ਹੀ ਸਾਰੇ ਪਾਪਾਂ ਦਾ ਮੂਲ ਹੈ। ਇਹ ਮੁਗਲੀਆਂ ਹਕੂਮਤ ਸਮੇਂ ਇਸ ਇਲਾਕੇ ਵਿੱਚ ਚੰਗਾ ਮੰਨਿਆ ਪਰਮੰਨਿਆ ਮਾਇਆ ਤਾਰੀ ਚੌਧਰੀ ਸੀ, ਮਾਇਆ ਵੀ ਪਾਪਾਂ ਨਾਲ ਇਕੱਠੀ ਕੀਤੀ ਸੀ, ਪਰ ਉਸ ਤੋਂ ਕੋਈ ਦਾਨ ਪੁੰਨ ਕਰਕੇ ਸਫਲਿਆਂ ਕਰਨ ਦਾ ਕੰਮ ਨਾ ਲਿਆ, ਬਲਕਿ ਹੰਕਾਰ ਦਾ ਕਾਰਨ ਹੀ ਬਣੀ ਰਹੀ। ਦਾਨ ਪੁੰਨ ਨਹੀਂ ਸੰਤਨ ਸੇਵਾ ਕਿੱਥੀ ਕਾਜ ਨਾ ਆਇਆ, ਜਦੋਂ ਦੁਸ਼ਟ ਦਮਨ ਪੀਰੀ ਮੀਰੀ ਦੇ ਧਾਰਨ ਕਰਤਾ ਮੁਗਲ ਮਾਰ ਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਨੇ ਇਸ ਧਰਤੀ ਤੇ ਆਪਣੇ ਪਾਵਨ ਚਰਨ ਪਾਏ, ਬੰਦੀ ਛੋੜ ਦਾਤੇ ਦਾ ਕਢਾਣੀ ਕਲਾਂ ਉਸ ਸਮੇਂ ਦਾ 52 ਕਲੀਆਂ ਵਾਲਾ ਚੋਲਾ ਪਿਆ ਹੈ, ਜਿਸ ਨਾਲ ਗਵਾਲੀਅਰ ਦੇ ਕਿਲੇ ਚੋਂ ਕਲੀਆਂ ਪਕੜਾ ਕੇ ਉਮਰ ਕੈਦੀ ਰਾਜਪੂਤ ਰਾਜੇ ਆਜ਼ਾਦ ਕਰਵਾਏ ਸਨ। ਜਦੋਂ ਸਤਿਗੁਰੂ ਜੀ ਇਸ ਰਾੜੇ ਨਗਰ ਆਏ ਤਦ ਆਪ ਤਾਂ ਜਿੱਥੇ ਹੁਣ ਗੁਰਦੁਆਰਾ ਸਾਹਿਬ ਹੈ ਅੰਦਰ ਹੀ ਠਹਿਰੇ ਸਨ, ਪਰ ਸਤਿਗੁਰਾਂ ਦਾ ਡੇਰਾ ਇੱਥੇ ਬਾਹਰ ਉਤਰਿਆ ਸੀ, ਸਿੱਖਾਂ ਵਾਸਤੇ ਲੰਗਰ ਵੀ ਇੱਥੇ ਹੀ ਸਜਦਾ ਤੇ ਇਹਨਾਂ ਢੱਕਾਂ ਹੇਠ ਸਿੱਖਾਂ ਦੇ ਘੋੜੇ ਖੜੇ ਹੁੰਦੇ, ਤੰਬੂ ਲਗਾ ਕੇ ਸਿੱਖਾਂ ਨੇ ਰਹਿਸ਼ ਵੀ ਇੱਥੇ ਹੀ ਖੁੱਲੀ ਜਗ੍ਹਾ ਕੀਤੀ ਹੋਈ ਸੀ। ਤਦੇ ਹੀ ਹੁਣ ਇਸ ਜਗ੍ਹਾ ਕਠਨ ਤਪੱਸਿਆ ਕਥਾ ਕੀਰਤਨ ਦਾ ਪ੍ਰਵਾਹ ਤੇ ਗੁਰੂ ਕੇ ਲੰਗਰ ਚੱਲ ਰਹੇ ਹਨ, ਸਮਾਂ ਪਾ ਕੇ ਇਹ ਸਾਰੀ ਧਰਤੀ ਆਬਾਦ ਹੋ ਜਾਵੇਗੀ, ਢੱਕ ਤੇ ਪਲਾ ਕਿਤੇ ਨਜ਼ਰੀ ਨਹੀਂ ਆਉਣਗੇ। ਜਿੱਥੇ ਹੁਣ ਵੱਡਾ ਵੱਡਾ ਸਰਵਾੜ ਖੜਾ ਹੈ ਇੱਥੇ ਬੜੀ ਸੁੰਦਰ ਰਚਨਾ ਹੋਣੀ ਹੈ। ਇਹ ਚੌਧਰੀ ਸਤਿਗੁਰਾਂ ਦਾ ਆਉਣਾ ਸੁਣ ਕੇ ਉਸ ਸਮੇਂ ਦਰਸ਼ਨਾਂ ਨੂੰ ਆਇਆ, ਪਰ ਅਹੰਕਾਰ ਨਾਲ ਤਾਂ ਅਕੜੀ ਰਹੀ, ਗਰਦਨ ਵਿੱਚ ਮਾਇਆ ਦਾ ਕਿੱਲਾ ਠੁਕਿਆ ਹੋਇਆ ਸੀ, ਜਿਸ ਕਰਕੇ ਨਾ ਸਤਿਗੁਰਾਂ ਨੂੰ ਹੀ ਆ ਕੇ ਨਮਸਕਾਰ ਕੀਤੀ ਅਤੇ ਨਾ ਹੀ ਕਿਸੇ ਸਿੱਖ ਨੂੰ ਬੁਲਾਇਆ। ਬਾਦਸ਼ਾਹੀ ਬੰਦਾ ਸੀ, ਗਰੀਬ ਹਿੰਦੂਆਂ ਨੂੰ ਬਿਨਾਂ ਕਸੂਰ ਤੰਗ ਕਰਦਾ, ਤੁਰਕਾਂ ਪਾਸ ਜਸੂਸੀਆਂ ਕਰਕੇ ਇਨਾਮ ਦਾ ਧਨ ਤੇ ਜੰਗੀਰਾਂ ਲੈਂਦਾ, ਹੰਕਾਰ ਦਾ ਭਰਿਆ ਰਾਜ ਸੀ, ਨਾ ਠਾਠ ਦੇ ਕੇ ਤਰਕਾਂ ਕਰਦਾ ਵਾਪਸ ਮੁੜ ਗਿਆ। ਮਾਇਆ ਦੇ ਪਾਸ ਹੁੰਦਿਆਂ ਭਾਗਾਂ ਤੋਂ ਹਿਣਾ ਇਸ ਤੋਂ ਕੋਈ ਲਾਭ ਨਾ ਖੱਟ ਸਕਿਆ, ਇਸ ਦਾ ਫਲ ਮਰਨ ਤੋਂ ਬਾਅਦ ਸਰਪ ਜੁਨੀ ਮਿਲੀ। ਕਾਫੀ ਸਮੇਂ ਤੋਂ ਕਈ ਮੀਲਾਂ ਦੇ ਏਰੀਏ ਵਿੱਚ ਇੱਥੇ ਹੀ ਘੁੰਮ ਫਿਰ ਰਿਹਾ ਹੈ, ਹੁਣ ਬਾਜੇ ਦੀਆਂ ਮਿੱਠੀਆਂ ਸੁਰਾਂ ਤੇ ਬੀਨ ਤੇ ਮਸਤ ਹੋ ਕੇ ਹੋਰ ਕਿਤੇ ਜਾਣਾ ਛੱਡ ਕੇ ਮਨ ਦੀ ਸ਼ਾਂਤੀ ਲਈ ਇੱਥੇ ਹੀ ਟਿਕਿਆ ਹੋਇਆ ਹੈ, ਹਰ ਰੋਜ਼ ਗੁਰਬਾਣੀ ਸੁਣਦਾ ਹੈ। ਉਸ ਸਮੇਂ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦਾ ਫਲ ਤੇ ਹੁਣ ਜੋ ਕਥਾ ਕੀਰਤਨ ਦੀ ਧੁਨ ਇਸ ਦੇ ਕੰਨੀ ਪੈਂਦੀ ਹੈ, ਇਸ ਦਾ ਮਹਾਤਮ ਇਸ ਦੁਖਦਾਈ ਜੁਨੀ ਤੋਂ ਛੇਤੀ ਛੁਟਕਾਰਾ ਹੋ ਜਾਵੇਗਾ, ਪਰ ਤੁਸੀਂ ਇਸ ਤੋਂ ਭੈ ਨਾ ਕਰੋ, ਇਹ ਤੁਹਾਨੂੰ ਕੁਛ ਨਹੀਂ ਕਹਿੰਦਾ। ਹਜ਼ੂਰ ਦੀ ਰਸਨਾ ਤੋਂ ਇਹ ਸਾਰਾ ਪ੍ਰਸੰਗ ਸੁਣ ਕੇ ਪ੍ਰੇਮੀ ਬੜੇ ਹੈਰਾਨ ਹੋਏ ਅਤੇ ਸਭਨਾ ਦੇ ਮਨ ਗਦ ਗਦ ਹੋ ਆਏ। ਸ਼ਰਧਾ ਨਾਲ ਸਭਨਾ ਦੀਆਂ ਧੌਣਾ ਚੁੱਕ ਗਈਆਂ। ਇਉਂ ਬਚਨ ਕਰਕੇ ਮਹਾਂਪੁਰਸ਼ਾਂ ਨੇ ਸਿੰਘਾਂ ਦੇ ਮਨ ਦਾ ਡਰ ਦੂਰ ਕੀਤਾ। ਦੂਸਰੇ ਦਿਨ ਉਹ ਸਰਪ ਨਹੀਂ ਆਇਆ। ਤੀਸਰੇ ਦਿਨ ਪਹੁ ਫਟਾਲੇ ਨਾਲ ਜਦੋਂ ਸੇਵਾਦਾਰ ਨੇ ਸੰਤ ਜੀ ਮਹਾਰਾਜ ਦੀ ਗੁਫਾ ਦੇ ਪਿਛਵਾੜੇ ਦੇਖਿਆ ਤਾਂ ਉਹ ਸਿਰ ਸੁੱਟ ਕੇ ਐਨ ਸਿੱਧਾ ਤੀਰ ਹਜ਼ੂਰ ਦੀ ਗੁਫਾ ਵੱਲ ਮੂੰਹ ਕਰਕੇ ਮਰਿਆ ਪਿਆ ਸੀ। ਸੰਤ ਜੀ ਮਹਾਰਾਜ ਪਾਸ ਬੇਨਤੀ ਕੀਤੀ ਤਾਂ ਪਰਮ ਕਿਰਪਾਲੂ ਮਹਾਂਪੁਰਸ਼ਾਂ ਨੇ ਡੂੰਘਾ ਟੋਆ ਪਟਵਾ ਉਸ ਉੱਪਰ ਕੱਪੜਾ ਪਾ ਕੇ ਡੇਰੇ ਤੋਂ ਬਾਹਰ ਇੱਕ ਢੱਕ ਦੀ ਜੜ ਹੇਠਾਂ ਦਬਾ ਦਿੱਤਾ।